ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਸਾਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ। ਹਰ ਕੇ ਚਰਨ ਹਿਰਦੈ ਕਰ ਓਟ, ਜਨਮ ਮਰਨ ਤੇ ਹੋਵਤ ਛੋਟ ਰਹਾਉ। ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ, ਰਾਮ ਰੰਗ ਨਿਰਮਲ ਪ੍ਰਤਾਪ। ਸਾਧ ਸੰਗ ਮਿਟ ਜਾਤ ਵਿਕਾਰ, ਸਭ ਤੇ ਊਚ ਇਹੋ ਉਪਕਾਰ। ਪ੍ਰੇਮ ਭਗਤ ਰਾਤੇ ਗੋਪਾਲ, ਨਾਨਕ ਜਾਚੈ ਸਾਦਰ ਵਾਲ। ਗੌੜੀ ਮਹੱਲਾ ਪੰਜਵਾਂ। ਸਾਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਨਿਰਗੁਣ ਅਤੇ ਸਰਗੁਣ ਥੀਆ, ਨਿਰਾਕਾਰ ਤੋਂ ਸਾਕਾਰ ਰੂਪ ਧਾਰਨ ਕੀਤਾ ਹੈ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਗੁਰਮਤਿ ਦਾ ਸਿਧਾਂਤ ਹੈ ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਤਾਰ ਜਨ ਸਗਲੀ ਮੋਹੀ। ਨਿਰਗੁਣ ਅਤੇ ਸਰਗੁਣ ਵੱਖੋ ਵੱਖ ਦੋ ਸਰੂਪ ਨਹੀਂ, ਬਲਕਿ ਦੋਨੋਂ ਹੀ ਇੱਕ ਬਰਾਬਰ ਹਨ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿੱਥੋਂ ਤੱਕ ਬਾਣੀ ਦਾ ਸਵਾਲ ਹੈ, ਬਾਣੀ ਵੀ ਗੁਰੂ ਦਾ ਸਰੂਪ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਵਾਰ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਾਹਿਬੇ ਕਮਾਲ ਨੂੰ ਪੁੱਛਿਆ ਸੀ, ਗਰੀਬਨ ਵਾਈ ਸਤਿਗੁਰੂ ਤੁਹਾਡੇ ਕਿੰਨੇ ਸਰੂਪ ਹਨ? ਤਾਂ ਚੋਜੀ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਤੀਨ ਰੂਪ ਹੈ ਮੋਹੇ ਕੇ, ਸੁਨਹੋ ਨੰਦ ਚਿਤ ਲਾਏ। ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਐ ਭਾਈ ਨੰਦ ਲਾਲ, ਸਾਡੇ ਤਿੰਨ ਰੂਪ ਹਨ, एक निर्गुण है, दूजा सरगुण है, तीसरा शब्द स्वरूप है, पर वास्तव दे विच तीनों ही एक रूप हैं। जिवें पानी एक ऐसा पदार्थ है जिसनों सतगुरु ने पावन गुरु पानी पिता पानी नू पिता दा नाम दिता है, वो पानी दे भी तीन रूप ने। एक पानी दा रूप असी प्रतख वेखदे हाँ जो साडे अनेकां काम काज भी सवारदा है, पानी पीने हाँ प्यास बुझ जांदी है, बस्तर मैला हो जावे पानी नाल धो के साफ कर लईदा, जिन्नी भी बनस्पति है अते जितने भी जीव जंत ने उन्हां सारिआं नूं ही पानी की भारी लोड़ है। इसे लई पानी नूं पिता सतगुरु ने आखिया, एक पानी का प्रतख रूप है, दूसरा एक पानी का सूखम रूप है। वह सूखम रूप केड़ा है? जदों ज़्यादा गर्मी पैंदी है समुंदर का पानी जां धरती दे होर किसी भी हिस्से ते वसरिया पानी वह बुखारात बन के आकाश विच उड़ जांदा है, हुंदा वह भी पानी है, वह गैस बन के हवा बन के उड़ जांदा है, अते उही जदों फिर दो गैसां इकट्ठियां हुंदियां ने फिर वह पानी बन जांदा है। तीसरा रूप है पानी का ठोस रूप, जिवें बहुत ही ठंड पै जावे तो पानी जम जाता है, चाहे वह दरियावां का पानी है चाहे किसी सरोवर का पानी है, बहुत ही ठंड के नाल वह भी फ्रीज हो जाता है। ये तीसरा पानी का रूप है। हुण समझण दे लई जिहड़ा अकाल पुरख वाहिगुरु परमेशर का निर्गुण स्वरूप है वह तो सूखम रूप है, जिमें पानी का सूखम रूप हुंदा है, गैस बन के पानी उड़ जाता है। दूसरा रूप जो पावन सरगुण स्वरूप धारणा कीता है, ये पानी का दूसरा ठोस रूप है। एक गल याद रखण वाली है, जेड़ा पानी का सूखम रूप है वह भी साढ़े बहुते काम नहीं सवारदा, ते जेड़ा पानी का ठोस रूप है बर्फ बनया होया पानी है वह भी साढ़े बहुते काम नहीं सवार सकता। तीसरा है जेड़ा पानी का प्रगट रूप जिसनों तरल रूप आपां कहने हाँ, ये पानी वधेरे काम आउंदा है। जिहड़ा गुरु का शब्द है ये पानी का तरल रूप है और ये महानता सारिया नालों वध है। जदों आपां इतिहास की गुरबाणी की खोज करके वेखते हाँ इहदे विच निर्गुण ते सरगुण स्वरूप दे नालों भी बाणी की महिमा शब्द की महिमा वधीक लिखी हुई है। धन गुरु नानक देव महाराज के चरणों में जिज्ञासुओं ने बेनती की, सच्चे पातशाह सानू ये दसो वो परमात्मा कित्थे वस रहा है ते उन्हों किवें वेख्या जा सकता है? तो सतगुरु का जवाब सी, काट काट रव रहे आ बनवारी, जल थल मही अल गुप्तो वरतै गुर शब्दी देख निहारी जियो। वह वाहिगुरू परमेशर कटां कटां विच वस रहा है, हर जीव दे शरीर विच हर जीव दे हिरदे विच वह परमात्मा वस रहा है, पर उन्हों असी जान नहीं सकते, उन्हों असी वेख नहीं सकते। इहदा की कारण? ਹਜ਼ੂਰ ਕਹਿੰਦੇ ਜਲ ਥਲ ਮਹੀ ਅਲ ਗੁਪਤੋ ਵਰਤੈ, ਉਹ ਜਲਾਂ ਥਲਾਂ ਧਰਤੀ ਆਕਾਸ਼ਾਂ ਦੇ ਵਿੱਚ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ। ਕਿਉਂਕਿ ਵਾਹਿਗੁਰੂ ਦੇ ਦੋ ਸਰੂਪ ਨੇ, ਇੱਕ ਵੈਰਾਟ ਰੂਪ ਹੈ ਅਤੇ ਦੂਸਰਾ ਸੂਖਮ ਰੂਪ ਹੈ ਜਿਸ ਨੂੰ ਹਿਰਨਗਰਭ ਵੀ ਲਿਖਿਆ ਹੈ। ਇਹ ਵਾਹਿਗੁਰੂ ਦਾ ਦੂਸਰਾ ਰੂਪ ਹੈ, ਇਸੇ ਲਈ ਗੁਰਬਾਣੀ ਵਿੱਚ ਵਾਹਿਗੁਰੂ ਦੇ ਦੋ ਸਰੂਪਾਂ ਦੀ ਗੱਲ ਵਧੇਰੇ ਆਉਂਦੀ ਹੈ। ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਹੈ, ਸੂਸ਼ਮ ਅਤੇ ਸੂਸ਼ਮ ਕਰ ਚੀਨੇ ਬਿਰਧਨ ਬਿਰਧ ਬਤਾਏ। ਇਹ ਵਾਹਿਗੁਰੂ ਦੇ ਦੋ ਸਰੂਪ ਨੇ। ਜਦੋਂ ਆਪਾਂ ਪ੍ਰਕਿਰਤੀ ਦੀ ਖੋਜ ਕਰਦੇ ਹਾਂ, ਇਹ ਵੀ ਦੋ ਕਿਸਮ ਦੀ ਖੋਜ ਹੈ। ਇੱਕ ਤਾਂ ਬਾਹਰਲੀ ਭੌਤਿਕ ਪ੍ਰਕਿਰਤੀ ਦੀ ਖੋਜ ਹੈ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਪਾਰ ਤਲੈ ਕਵਣ ਜੋਰ, ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਪਾਲਥਕੀ, ਵੇਦ ਕਹਿਣ ਇੱਕ ਵਾਤ। ਅਤੇ ਦੂਸਰੀ ਸੂਖਮ ਖੋਜ ਵੀ ਹੈ, ਜਿਵੇਂ ਹੁਣ ਸਾਇੰਸਦਾਨ ਕੋਈ ਐਟਮ ਸ਼ਕਤੀ ਨੂੰ ਜਾਂ ਜਿਹੜੀਆਂ ਹੋਰ ਰਸਾਇਣਿਕ ਚੀਜ਼ਾਂ ਨੇ ਉਹਨਾਂ ਦੀ ਰਿਸਰਚ ਕਰਦੇ ਨੇ, ਇਹ ਸੂਖਮ ਖੋਜ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਦੋ ਰੂਪ ਨੇ, ਇੱਕ ਉਸਦਾ ਸਥੂਲ ਰੂਪ ਹੈ ਅਤੇ ਦੂਸਰਾ ਸੂਖਸ਼ਮ ਰੂਪ ਹੈ। ਹੈ ਦੋਵੇਂ ਉਸ ਵਾਹਿਗੁਰੂ ਪਰਮੇਸ਼ਰ ਦੇ ਰੂਪ, ਪਰ ਉਹਨਾਂ ਦੋਹਾਂ ਦੇ ਵਿੱਚੋਂ ਸ਼ਬਦ ਦੀ ਬਾਣੀ ਦੀ ਮਹਾਨਤਾ ਹੈ, ਕਿਉਂਕਿ ਜਿਹੜਾ ਸਰਗੁਣ ਸਰੂਪ ਹੈ ਉਹ ਹਮੇਸ਼ਾ ਨਹੀਂ ਰਹਿ ਸਕਦਾ, ਅਤੇ ਜਿਹੜਾ ਨਿਰਗੁਣ ਹੈ ਉਸ ਦੀ ਪ੍ਰਾਪਤੀ ਸਾਡੇ ਤੋਂ ਆਪਣੇ ਆਪ ਨਹੀਂ ਹੋ ਸਕਦੀ। ਇਸ ਲਈ ਜਿਹੜੀ ਬਾਣੀ ਹੈ, ਬਾਣੀ ਵਿਛੜਿਆਂ ਨੂੰ ਅਕਾਲ ਪੁਰਖ ਦੇ ਨਾਲ ਮਿਲਾਉਂਦੀ ਹੈ। ਬਾਣੀ ਦਾ ਸਰਗੁਣ ਦੇ ਨਾਲ ਵੀ ਸੰਬੰਧ ਹੈ, ਕਿਉਂਕਿ ਸਰਗੁਣ ਸਰੂਪ ਰਾਹੀਂ ਪ੍ਰਗਟ ਹੋਈ ਹੈ, ਅਤੇ ਫਿਰ ਇਹਦਾ ਨਿਰਗੁਣ ਦੇ ਨਾਲ ਵੀ ਸੰਬੰਧ ਹੈ, ਕਿਉਂਕਿ ਉਹਦੇ ਵਿੱਚ ਸਾਨੂੰ ਅਭੇਦ ਵੀ ਕਰਦੀ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਐ ਜਗਿਆਸੂ ਐ ਗੁਰਸਿੱਖੋ, ਉਹ ਪਰਮਾਤਮਾ ਜਲਾਂ ਥਲਾਂ ਦੇ ਵਿੱਚ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ, ਜੇ ਤੁਸੀਂ ਉਹਨੂੰ ਵੇਖਣਾ ਚਾਹੁੰਦੇ ਹੋ ਤਾਂ ਸ਼ਬਦ ਨਾਲ ਸੁਰਤ ਨੂੰ ਜੋੜੋ। ਜਦੋਂ ਸ਼ਬਦ ਨਾਲ ਸੁਰਤ ਜੁੜ ਜਾਵੇਗੀ, ਸ਼ਬਦ ਇੱਕ ਉਹ ਚਸ਼ਮਾ ਹੈ ਜਿਸ ਦੇ ਵਿੱਚੋਂ ਦੀ ਉਸ ਅਕਾਲ ਪੁਰਖ ਦੇ ਦਰਸ਼ਨ ਹੋ ਸਕਦੇ ਨੇ। ਜਿਵੇਂ ਸਾਇੰਸਦਾਨ ਮਾਈਕਰੋਸਕੋਪ ਦੇ ਨਾਲ ਸੂਖਮ ਤੋਂ ਸੂਖਮ ਪਰਮਾਣੂਆਂ ਨੂੰ ਵੇਖ ਲੈਂਦੇ ਹਨ, ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਗੁਰੂ ਸ਼ਬਦ ਦੇ ਚਸ਼ਮੇ ਨਾਲ ਅਸੀਂ ਸੂਖਮ ਤੋਂ ਸੂਖਮ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਵੀ ਕਰ ਸਕਦੇ ਹਾਂ। ਇਸ ਲਈ ਗੁਰੂ ਸ਼ਬਦ ਦੀ ਮਹਿਮਾ ਅਪਰਪਾਰ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਮਹਿਮਾ ਅਤੇ ਵਡਿਆਈ ਵੀ ਕਥਨ ਤੋਂ ਬਾਹਰ ਹੈ। ਮਥੁਰਾ ਭੱਟ ਜੀ ਲਿਖਦੇ ਹਨ, ਤਾਰਨ ਗਗਨ ਨਾ ਉਖੰਡ ਮਹਿ ਜੋਤ ਸਵਰੂਪੀ ਰਹਿਓ ਪਰ, ਪਣ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਭਾਵੇਂ ਪਰਉਪਕਾਰ ਤਾਂ ਹੋਰ ਵੀ ਬਥੇਰੇ ਹਨ, ਪਰ ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦਾ ਇਹੀ ਸਮਝਿਆ ਜਾਂਦਾ ਹੈ, ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇੱਕ ਵਡਮੁੱਲਾ ਖਜ਼ਾਨਾ ਸੰਸਾਰ ਨੂੰ ਬਖਸ਼ਿਸ਼ ਕਰ ਗਏ ਹਨ, ਅਤੇ ਜਿਸ ਦੇ ਨਾਲ ਸਿੱਖ ਸੰਸਾਰ ਦਾ ਸਾਰੇ ਸੰਸਾਰ ਦੇ ਵਿੱਚ ਮਾਣ ਦੇ ਨਾਲ ਸਿਰ ਵੀ ਉੱਚਾ ਹੈ, ਕਿਉਂਕਿ ਇਹ ਸਿੱਖਾਂ ਦੀ ਵਿਰਾਸਤ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਣਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਨਮ ਮਰਨ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੇ ਵਿੱਚ ਬਹੁਤ ਸੋਹਣਾ ਸੁਚੱਜਾ ਜਵਾਬ ਦਿੱਤਾ ਹੈ। ਹਰ ਕੇ ਚਰਨ ਹਿਰਦੈ ਕਰੇ ਓਟ, ਜਨ ਮਰਨ ਤੇ ਹੋਵਤ ਛੋਟ, ਰਹਾਓ। ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਆਪਣੇ ਹਿਰਦੇ ਵਿੱਚ ਓਟ ਗ੍ਰਹਿਣ ਕਰ ਲਵੋ, ਜਨ ਮਰਨ ਤੇ ਹੋਵਤ ਛੋਟ। ਇਸ ਦੇ ਨਾਲ ਹੀ ਜਨ ਮਰਨ ਤੋਂ ਤੁਹਾਨੂੰ ਛੁਟਕਾਰਾ ਪ੍ਰਾਪਤ ਹੋਵੇਗਾ ਜਾਂ ਹੋ ਸਕਦਾ ਹੈ। ਉਹ ਚਰਨ ਕਿਹੜੇ ਨੇ? ਨਿਰਗੁਣ ਦੇ ਚਰਨਾਂ ਦਾ ਤਾਂ ਕਿਸੇ ਨੂੰ ਪਤਾ ਵੀ ਨਹੀਂ, ਕਿਉਂਕਿ ਸਤਿਗੁਰੂ ਮਹਾਰਾਜ ਨੇ ਸੋਹਲੇ ਬਾਣੀ ਵਿੱਚ ਲਿਖਿਆ ਹੈ, ਉਸ ਵਾਹਿਗੁਰੂ ਦੇ ਦੋ ਸਰੂਪ ਨੇ, ਸਹਿਸ ਤਵ ਨੈਣ ਨਨ ਨੈਣ ਹੈ ਏਕ ਤੋਹੇ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਕਿਤੇ ਵਾਹਿਗੁਰੂ ਦੇ ਹਜ਼ਾਰਾਂ ਹੀ ਨੇਤਰ ਨੇ, ਕਿਧਰੇ ਇੱਕ ਵੀ ਨਹੀਂ ਹੈ। ਕਿਧਰੇ ਉਸ ਵਾਹਿਗੁਰੂ ਦੀਆਂ ਹਜ਼ਾਰਾਂ ਹੀ ਸ਼ਕਲਾਂ ਨੇ, ਪਰ ਦੂਸਰੇ ਪਾਸੇ ਇੱਕ ਵੀ ਨਹੀਂ ਹੈ। ਇੱਕ ਪਾਸੇ ਹਜ਼ਾਰਾਂ ਵਾਹਿਗੁਰੂ ਦੇ ਚਰਨ ਨੇ, ਦੂਸਰੇ ਪਾਸੇ ਇੱਕ ਵੀ ਨਹੀਂ ਹੈ। ਇੱਕ ਪਾਸੇ ਹਜ਼ਾਰਾਂ ਗੰਧ ਘਰਾਣ ਇੰਦਰੀਏ ਹਨ, ਨਾਸਕਾ ਹਨ, ਦੂਸਰੇ ਪਾਸੇ ਇੱਕ ਵੀ ਨਹੀਂ। ਇਹ ਵਾਹਿਗੁਰੂ ਦਾ ਅਸਚਰਜ ਰੂਪ ਹੈ। ਪਰ ਹਜ਼ੂਰ ਕਹਿੰਦੇ ਨੇ ਹਰ ਕੇ ਚਰਨ ਕਮਲ, ਹਰ ਕੇ ਚਰਨ ਹਿਰਦੈ ਕਰੇ ਓਟ। ਜਦੋਂ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੀ ਓਟ ਆਪਣੇ ਹਿਰਦੇ ਵਿੱਚ ਧਾਰਨ ਕਰ ਲਵੋਗੇ, ਫਿਰ ਜਨਮ ਮਰਨ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਸੋਹਣੇ ਢੰਗ ਦੇ ਨਾਲ ਸਾਨੂੰ ਉਪਦੇਸ਼ ਦੇ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹਲਾ ਪੰਜਵਾਂ, ਸਾਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ।
ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਸਾ ਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ। ਬੀਰ ਜਿਹੜਾ ਸ਼ਬਦ ਹੈ, ਇਹ ਠੇਠ ਪੰਜਾਬੀ ਦਾ ਸ਼ਬਦ ਹੈ। ਬੀਰ ਦਾ ਅਰਥ ਹੈ ਵੀਰ। ਵੀਰ ਕਹਿੰਦੇ ਨੇ ਭਰਾ ਨੂੰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੀਰ ਸ਼ਬਦ ਦੁਆਰਾ, ਭਾਈ ਸ਼ਬਦ ਦੁਆਰਾ ਸੰਬੋਧਨ ਕਰਦੇ ਹਨ। ਬੀਰ ਹੇ ਵੀਰ, ਐ ਭਰਾਵਾ, ਸਾ ਮਤ ਨਿਰਮਲ ਕਹੀਅਤ ਧੀਰ। ਉਹ ਬੁੱਧੀ ਨਿਰਮਲ ਤੇ ਧੀਰ ਦਾ ਅਰਥ ਹੈ ਧੀਰਜ ਵਾਲੀ ਆਖੀ ਜਾਂਦੀ ਹੈ। ਉਹ ਬੁੱਧੀ ਪਵਿੱਤਰ ਅਤੇ ਬੜੀ ਹੌਸਲੇ ਵਾਲੀ ਆਖੀ ਜਾਂਦੀ ਹੈ। ਰਾਮ ਰਸਾਇਣ ਪੀਵਤ ਬੀਰ, ਹੇ ਭਰਾਵਾ, ਜਿਹੜੀ ਵਾਹਿਗੁਰੂ ਦੇ ਨਾਮ ਰੂਪੀ ਰਸਾਇਣ ਨੂੰ ਪੀਂਦੀ ਹੈ। ਰਸਾਇਣ ਜਿਹੜਾ ਲਫਜ਼ ਹੈ, ਇਸ ਦਾ ਅਰਥ ਹੈ ਰਸਾਇਣ, ਰਸ ਦਾ ਘਰ। ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਾਰੇ ਰਸਾਂ ਦਾ ਘਰ ਮੰਨਿਆ ਗਿਆ ਹੈ। ਰਾਮ ਰਸਾਇਣ ਤੋਂ ਮੁਰਾਦ ਹੈ ਜੋ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦੀ ਹੈ, ਕਿਉਂਕਿ ਹਜ਼ੂਰ ਨੇ ਉਸੇ ਮਤ ਨੂੰ ਹੀ ਸਭ ਤੋਂ ਸ੍ਰੇਸ਼ਟ ਮਤ ਆਖਿਆ ਹੈ। ਸਾ ਮਤ ਦਿਹੋ ਦਿਆਲ ਪ੍ਰਭ, ਜੇ ਤੁਮ ਹੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ, ਰੇਣ ਭਗ ਸਾਦਾ। ਉਹ ਬੁੱਧੀ ਨਿਰਮਲ ਅਤੇ ਧੀਰਜ ਵਾਲੀ ਆਖੀ ਜਾਂਦੀ ਹੈ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਰਸਾਇਣ ਨੂੰ ਪੀਂਦੀ ਹੈ। ਦੂਸਰਾ ਰਸਾਇਣ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ। ਰਸਾਇਣ ਇੱਕ ਔਸ਼ਧੀ ਦਾ ਨਾਮ ਵੀ ਹੈ। ਉਹ ਜਿਹੜੇ ਰਸਾਇਣ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਬਹੁਤ ਉੱਚ ਕੋਟੀ ਦੇ ਵੈਦ ਹੁੰਦੇ ਸਨ ਅਤੇ ਉਹਨਾਂ ਦੇ ਨਾਮ ਦੇ ਨਾਲ ਵੀ ਇਸ ਸ਼ਬਦ ਦਾ ਪ੍ਰਯੋਗ ਹੁੰਦਾ ਸੀ, ਬਈ ਫਲਾਨਾ ਅਤੇ ਸਾਧੂ ਰਸਾਇਣੀ ਹੈ, ਉਹਦੇ ਕੋਲ ਰਸਾਇਣ ਹੈ। ਉਹ ਰਸਾਇਣ ਇੱਕ ਐਸੀ ਔਸ਼ਧੀ ਸੀ ਜਿਹਦੇ ਵਿੱਚ ਇਹ ਇੱਕ ਬਹੁਤ ਵੱਡਾ ਗੁਣ ਸੀ ਉਸਦੇ ਬਾਰੇ ਲਿਖਿਆ ਹੈ, ਜੇ ਉਸ ਨੂੰ ਕਲੀ 'ਤੇ ਪਾ ਦਿਓ ਉਹ ਉਸਨੂੰ ਚਾਂਦੀ ਬਣਾ ਦਿੰਦੀ ਸੀ, ਜੇ ਤਾਂਬੇ 'ਤੇ ਪਾ ਦਿਓ ਉਸਨੂੰ ਸੋਨਾ ਬਣਾ ਦਿੰਦੀ ਸੀ, ਜੇ ਕੋਈ ਮਨੁੱਖ ਵਿਧੀ ਨਾਲ ਉਸ ਦਵਾਈ ਦਾ ਸੇਵਨ ਕਰ ਲਵੇ ਔਰ ਉਹ ਬੁੱਢੇ ਤੋਂ ਜਵਾਨ ਹੋ ਜਾਂਦਾ ਸੀ, ਉਹਦੇ ਵਿੱਚ ਇੰਨੀ ਤਾਕਤ ਆ ਜਾਂਦੀ ਸੀ ਉਹ ਆਦਮੀ ਹਾਥੀ ਦਾ ਵੀ ਮੁਕਾਬਲਾ ਕਰ ਸਕਦਾ ਸੀ, ਉਸਨੂੰ ਰਸਾਇਣ ਕਹਿੰਦੇ ਸਨ। ਹੁਣ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਦੀ ਮਹਿਮਾ ਲਈ ਰਸਾਇਣ ਸ਼ਬਦ ਵਰਤ ਰਹੇ ਹਨ। ਗੁਰਮੁਖੋ, ਉਹ ਬੁੱਧੀ ਨਿਰਮਲ ਵੀ ਹੈ ਅਤੇ ਧੀਰਜ ਵਾਲੀ ਵੀ ਹੈ ਜੋ ਉਸ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦੀ ਹੈ, ਅਥਵਾ ਜੋ ਨਾਮ ਇੱਕ ਰਸਾਇਣ ਹੈ ਔਰ ਇੱਕ ਐਸੀ ਔਸ਼ਧੀ ਹੈ ਜਿਹਦੇ ਪੀਣ ਦੇ ਨਾਲ ਜਿਹੜਾ ਅਗਿਆਨ ਰੂਪ ਹਾਥੀ ਹੈ ਇਹਨੂੰ ਨਾਸ ਕਰਨ ਦੀ ਸ਼ਕਤੀ ਵੀ ਪ੍ਰਾਪਤ ਹੋ ਜਾਂਦੀ ਹੈ ਅਤੇ ਇਹ ਕਲੀ ਨੂੰ ਚਾਂਦੀ ਵੀ ਬਣਾਉਂਦੀ ਹੈ ਅਤੇ ਤਾਂਬੇ ਨੂੰ ਸੋਨਾ ਵੀ ਬਣਾਉਂਦੀ ਹੈ। ਇਹ ਐਸੀ ਇੱਕ ਨਾਮ ਦੀ ਰਸਾਇਣ ਹੈ, ਜਿਹੜੇ ਇਸ ਨਾਮ ਦੀ ਰਸਾਇਣ ਨੂੰ ਔਸ਼ਧੀ ਨੂੰ ਪੀਂਦੇ ਨੇ ਔਰ ਉਹਨਾਂ ਦੇ ਸਾਰੇ ਦੁੱਖ ਰੋਗ ਸਾਰੇ ਹੀ ਮਿਟ ਜਾਂਦੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਰਾਵਾ, ਉਹ ਬੁੱਧੀ ਨਿਰਮਲ ਅਤੇ ਹੌਂਸਲੇ ਵਾਲੀ ਆਖੀ ਜਾਂਦੀ ਹੈ ਜਿਹੜੀ ਉਸ ਵਾਹਿਗੁਰੂ ਦੇ ਨਾਮ ਰੂਪੀ ਰਸਾਇਣ ਨੂੰ ਪੀਂਦੀ ਹੈ।
ਹਰ ਕੇ ਚਰਨ ਹਿਰਦੈ ਕਰ ਓਟ, ਜਨਮ ਮਰਨ ਤੇ ਹੋਵਤ ਛੋਟ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਹਨ, ਹਰ ਕੇ ਚਰਨ ਹਿਰਦੈ ਕਰ ਓਟ, ਵੀ ਭਰਾਵਾ ਤੂੰ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੀ ਓਟ ਆਪਣੇ ਹਿਰਦੇ ਵਿੱਚ ਧਾਰਨ ਕਰ, ਇਹਦਾ ਫਲ ਜਨਮ ਮਰਨ ਤੇ ਹੋਵਤ ਛੋਟ, ਜਨਮ ਮਰਨ ਤੋਂ ਤੇਰਾ ਛੁਟਕਾਰਾ ਹੋ ਜਾਵੇਗਾ।
ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਉਹ ਤਨ ਵੀ ਨਿਰਮਲ ਹੈ ਜਿਤ ਉਪਜੈ ਨਾ ਪਾਪ, ਜਿਸ ਦੇ ਵਿੱਚ ਕਦੇ ਵੀ ਪਾਪ ਨਹੀਂ ਪੈਦਾ ਹੁੰਦਾ, ਕਿਉਂਕਿ ਇਹ ਪਾਪ ਪੁੰਨ ਦੇ ਜਿਹੜੇ ਬੀਜ ਨੇ ਸੰਸਕਾਰ ਉਹ ਮਨੁੱਖ ਦੇ ਸਰੀਰ ਵਿੱਚ ਹੀ ਨੇ, ਚਾਹੇ ਨੇਕੀ ਹੈ ਚਾਹੇ ਬਦੀ ਹੈ, ਧਰਮ ਹੈ ਚਾਹੇ ਅਧਰਮ ਹੈ, ਉਹ ਸਾਡੇ ਹਿਰਦੇ ਵਿੱਚੋਂ ਹੀ ਪੈਦਾ ਹੁੰਦਾ। ਥੋੜ੍ਹਾ ਜਿਹਾ ਧਿਆਨ ਦੇ ਨਾਲ ਜਦੋਂ ਆਪਾਂ ਸੋਚ ਕੇ ਵੇਖਾਂਗੇ, ਜੇ ਕੋਈ ਚੰਗਾ ਸੰਸਕਾਰ ਮਨ ਵਿੱਚ ਪੈਦਾ ਹੋਵੇ, ਕੋਈ ਸੇਵਾ ਕਰਨ ਦਾ, ਨਿਤਨੇਮ ਕਰਨ ਦਾ, ਬੰਦਗੀ ਕਰਨ ਦਾ ਮਨ ਦੇ ਵਿੱਚ ਸੰਕਲਪ ਪੈਦਾ ਹੋਵੇ, ਤਾਂ ਸਮਝ ਲਓ ਕੋਈ ਪੁੰਨ ਦਾ ਸੰਸਕਾਰ ਉੱਗ ਪਿਆ ਹੈ। ਪਰ ਜੇ ਸਾਡੇ ਮਨ ਦੇ ਵਿੱਚ ਕੋਈ ਮਾੜਾ ਖਿਆਲ ਪੈਦਾ ਹੁੰਦਾ, ਕੋਈ ਬਦੀ ਦਾ ਖਿਆਲ ਪੈਦਾ ਹੁੰਦਾ, ਕੋਈ ਮਾੜਾ ਕੰਮ ਕਰਨ ਨੂੰ ਫੁਰਨਾ ਉੱਠਦਾ, ਤਾਂ ਸਮਝ ਲਓ ਅੰਦਰ ਪਾਪਾਂ ਦਾ ਬੀਜ ਪੁੰਗਰ ਪਿਆ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਸੋ ਤਨ ਨਿਰਮਲ, ਉਹ ਤਨ ਵੀ ਨਿਰਮਲ ਹੈ ਜਿਸ ਦੇ ਵਿੱਚ ਪਾਪ ਨਹੀਂ ਪੈਦਾ ਹੁੰਦਾ।
ਰਾਮ ਰੰਗ ਨਿਰਮਲ ਪ੍ਰਤਾਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਪਰਮੇਸ਼ਰ ਦੇ ਰੰਗ ਕਰਕੇ, ਭਾਵ ਉਸ ਵਾਹਿਗੁਰੂ ਦੇ ਪ੍ਰੇਮ ਦਾ ਸਦਕਾ ਨਿਰਮਲ ਪ੍ਰਤਾਪ, ਅਤੇ ਹੁਣ ਪ੍ਰਤਾਪ ਵੀ ਬਹੁਤ ਨਿਰਮਲ ਹੋ ਗਿਆ ਹੈ, ਕਿਉਂਕਿ ਜਿਹੜੇ ਮਹਾਂਪੁਰਖ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਐਸਾ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇਹ ਬੁਝਾਏ ਫਿਰ ਉਹ ਕਦੀ ਲਹਿੰਦਾ ਨਹੀਂ ਹੈ, ਉਸੇ ਨਾਮ ਰੰਗ ਦਾ ਸਦਕਾ ਉਹਨਾਂ ਦਾ ਪ੍ਰਤਾਪ ਬਹੁਤ ਨਿਰਮਲ ਬਹੁਤ ਪਵਿੱਤਰ ਹੋ ਜਾਂਦਾ ਹੈ।
ਸਾਧ ਸੰਗ ਮਿਟ ਜਾਤ ਵਿਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੇ ਜੋ ਮਹਾਂਪੁਰਖ ਨੇ ਉਹਨਾਂ ਦੀ ਸੰਗਤ ਕਰਕੇ ਵਿਕਾਰ ਵੀ ਮਿਟ ਜਾਂਦੇ ਨੇ, ਕਿਉਂਕਿ ਅਸਲੀ ਸੰਤ ਦੀ ਅਸਲੀ ਮਹਾਂਪੁਰਖ ਦੀ ਨਿਸ਼ਾਨੀ ਇਹ ਲਿਖੀ ਹੈ, ਜਿਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬੇਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ, ਜਿਸਨੇ ਪੰਜ ਵਿਕਾਰਾਂ 'ਤੇ ਜਿੱਤ ਪ੍ਰਾਪਤ ਕਰ ਲਈ ਉਹ ਅਸਲੀ ਪੂਰਨ ਮਹਾਂਪੁਰਖ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਹੈ, ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਕਰਕੇ ਪੰਜ ਵਿਕਾਰਾਂ ਨੂੰ ਜਿੱਤ ਲਿਆ ਹੈ, ਵੀ ਮੈਂ ਉਹਨਾਂ ਮਹਾਂਪੁਰਖਾਂ ਦੇ ਚਰਨਾਂ 'ਤੇ ਨਮਸਕਾਰ ਕਰਦਾ ਹਾਂ, ਉਹਨਾਂ ਦੇ ਚਰਨਾਂ 'ਤੇ ਸੀਸ ਰੱਖ ਕੇ ਮੈਂ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਦਾ ਹਾਂ। ਅਤੇ ਤੀਸਰੇ ਪਾਸੇ ਭਗਤ ਕਬੀਰ ਜੀ ਲਿਖਦੇ ਨੇ, ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ 'ਤੇ ਨਾਹੇ ਪਰਮ ਪਾ ਦੂਰੇ। ਇਹ ਹੈ ਪੂਰਨ ਪੁਰਖ ਦੀ ਅਵਸਥਾ। ਸਾਧ ਸੰਗ ਮਿਟ ਜਾਤ ਵਿਕਾਰ, ਜਿਸਦੇ ਆਪਣੇ ਵਿਕਾਰ ਮਿਟ ਗਏ ਨੇ, ਐਸੇ ਮਹਾਂਪੁਰਖ ਦੀ ਸੰਗਤ ਕਰਕੇ ਵਿਕਾਰ ਮਿਟ ਜਾਂਦੇ ਹਨ।
ਸਭ ਤੇ ਊਚ ਇਹੋ ਉਪਕਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਹਾਂਪੁਰਖਾਂ ਦੀ ਸੰਗਤ ਦਾ ਇਹੀ ਸਭ ਤੋਂ ਉੱਚਾ ਪਰਉਪਕਾਰ ਹੈ, ਕਿਉਂਕਿ ਜਿਹੜੇ ਵਿਕਾਰ ਨੇ ਹੋਰ ਕਿਸੇ ਵੀ ਤਰੀਕੇ ਦੇ ਨਾਲ ਸਾਡਾ ਖਹਿੜਾ ਨਹੀਂ ਛੱਡਦੇ, ਪਰ ਜਦੋਂ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ ਫਿਰ ਇਹਦੇ ਨਾਲ ਮਨ ਦੇ ਵਿਕਾਰ ਆਪਣੇ ਆਪ ਹੀ ਪਹਿਲਾਂ ਤਾਂ ਕਮਜ਼ੋਰ ਹੁੰਦੇ ਨੇ, ਸੂਖਮ ਪੈ ਜਾਂਦੇ ਨੇ, ਅਤੇ ਫਿਰ ਹੌਲੀ ਹੌਲੀ ਮਨ ਦੇ ਵਿੱਚੋਂ ਇਹਨਾਂ ਦੀ ਵਾਸ਼ਨਾ ਸੰਸਕਾਰ ਵੀ ਨਿਕਲ ਜਾਂਦੇ ਨੇ। ਇਹੀ ਤਾਂ ਸੰਗਤ ਦਾ ਸਭ ਤੋਂ ਉੱਚਾ ਪਰਉਪਕਾਰ ਹੈ।
ਪ੍ਰੇਮ ਭਗਤ ਰਾਤੇ ਗੋਪਾਲ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਮਹਾਂਪੁਰਖ ਉਸ ਗੋਪਾਲ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੇ ਰੰਗ ਵਿੱਚ ਹਮੇਸ਼ਾ ਲਈ ਰੰਗੇ ਰਹਿੰਦੇ ਹਨ।
ਨਾਨਕ ਜਾਚੈ ਸਾਧਰ ਵਾਲ,
ਤੇ ਜਿਹੜੇ ਐਸੇ ਭਾਈ ਸਾਧੂ ਨੇ, ਅਸੀਂ ਉਹਨਾਂ ਦੇ ਚਰਨਾਂ ਦੀ ਰਵਾਲ ਦਾ ਅਰਥ ਹੈ ਧੂੜੀ, ਅਸੀਂ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਮੰਗਦੇ ਹਾਂ।
ਗੌੜੀ ਮਹੱਲਾ ਪੰਜਵਾਂ, ਐਸੀ ਪ੍ਰੀਤ ਗੋਬਿੰਦ ਸਿਉਂ ਲਾਗੀ, ਮੇਲ ਲਏ ਪੂਰਨ ਵਡਭਾਗੀ ਰਹਾ।
ਲਓ ਹੁਣ ਇਸ ਅਗਲੇ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਪ੍ਰੀਤੀ ਦਾ ਜ਼ਿਕਰ ਕਰਦੇ ਨੇ। ਮੇਲ ਲਏ ਪੂਰਨ ਵਡਭਾਗੀ, ਐਸੀ ਪ੍ਰੀਤ ਗੋਬਿੰਦ ਸਿੰਘ ਲਾਗੀ, ਮੇਲ ਲਏ ਪੂਰਨ ਵਡਭਾਗੀ। ਪੂਰਨ ਵਡਭਾਗੀ ਪੁਰਸ਼ ਕੌਣ ਹੈ? ਹਜ਼ੂਰ ਕਹਿੰਦੇ ਨੇ ਮੇਲ ਲਏ, ਜਿਹਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਲ ਮੇਲ ਲਵੇ। ਜਿਹੜਾ ਰੱਬ ਨੂੰ ਮਿਲ ਗਿਆ ਉਹ ਪੂਰਨ ਵਡਭਾਗੀ ਮਹਾਂਪੁਰਖ ਹੈ। ਐਸੀ ਪ੍ਰੀਤ ਗੋਬਿੰਦ ਸਿਉਂ ਲੱਗੀ, ਉਹਦੀ ਐਸੀ ਪ੍ਰੀਤੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਗਈ ਹੈ ਜਿਹੜੀ ਕਦੀ ਵੀ ਟੁੱਟ ਨਹੀਂ ਸਕਦੀ। ਤੋਰੀ ਨਾ ਟੁੱਟੈ, ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਣੀ। ਐਸੀ ਪ੍ਰੀਤੀ ਲੱਗ ਗਈ ਹੈ, ਐਸੀ ਪ੍ਰੀਤੀ ਜੁੜ ਗਈ ਹੈ ਜਿਹੜੀ ਕਦੀ ਵੀ ਟੁੱਟ ਨਹੀਂ ਸਕਦੀ। ਇਹ ਅਨਵੇਂ ਕਰਕੇ ਅਰਥ ਲੱਗਦਾ ਹੈ, ਐਸੀ ਪ੍ਰੀਤ ਗੋਬਿੰਦ ਸਿਉਂ ਲਾਗੀ, ਮੇਲ ਲਏ ਪੂਰਨ ਵਡਭਾਗੀ। ਵੀ ਜਿਹੜਾ ਪੂਰਨ ਵਡਭਾਗੀ ਪੁਰਖ ਹੈ ਹੁਣ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮੇਲ ਲੈਂਦਾ ਹੈ, ਉਹਦੀ ਐਸੀ ਪ੍ਰੀਤੀ ਵਾਹਿਗੁਰੂ ਦੇ ਨਾਲ ਜੁੜ ਜਾਂਦੀ ਹੈ ਜਿਹੜੀ ਕਦੀ ਵੀ ਟੁੱਟ ਨਹੀਂ ਸਕਦੀ। ਇਹ ਕਿਸੇ ਕਿਸੇ ਨੂੰ ਐਸੀ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਅਥਵਾ ਕੁਛ ਵਿਦਵਾਨਾਂ ਨੇ ਮੇਲ ਲੈ ਪੂਰਨ ਵਡਭਾਗੀ ਜਿਹੜੀ ਪੰਕਤੀ ਹੈ, ਜਿਹੜਾ ਪੂਰਨ ਸ਼ਬਦ ਹੈ, ਉਹਨੂੰ ਅਕਾਲ ਪੁਰਖ ਦੇ ਨਾਲ ਵੀ ਜੋੜਿਆ। ਮੇਲ ਲੈ ਪੂਰਨ ਵਡਭਾਗੀ, ਉਸ ਵਡਭਾਗੀ ਨੂੰ ਉਹ ਪੂਰਨ ਪ੍ਰਭੂ ਆਪਣੇ ਨਾਲ ਮੇਲ ਲੈਂਦਾ। ਪਰ ਪੂਰਨ ਵਡਭਾਗੀ ਉਹ ਪੂਰਨ ਵੱਡਿਆਂ ਭਾਗਾਂ ਵਾਲਾ ਪੁਰਖ, ਇਹ ਅਰਥ ਵਧੇਰੇ ਢੁਕਦਾ ਹੈ। ਮੇਲ ਲੈ ਪੂਰਨ ਵਡਭਾਗੀ, ਜਿਸਨੂੰ ਵਾਹਿਗੁਰੂ ਆਪਣੇ ਨਾਲ ਮੇਲ ਲਵੇ, ਉਹ ਪੂਰਨ ਵਡਭਾਗੀ ਪੁਰਸ਼ ਹੈ। ਉਹ ਪੂਰਨ ਵੀ ਹੈ ਅਤੇ ਵਡਭਾਗੀ ਵੀ ਹੈ। ਇਸੇ ਲਈ ਉਹਦੀ ਐਸੀ ਪ੍ਰੀਤੀ ਵਾਹਿਗੁਰੂ ਦੇ ਨਾਲ ਜੁੜ ਜਾਂਦੀ ਹੈ ਜਿਹੜੀ ਕਦੇ ਵੀ ਟੁੱਟਦੀ ਨਹੀਂ ਹੈ।
ਭਰਤਾ ਪੇਖ ਬਿਗਸੈ ਜਿਉਂ ਨਾਰੀ, ਤਿਉਂ ਹਰ ਜਨ ਜੀਵੈ ਨਾਮ ਚਿਤਾਰੇ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਐਸੀ ਪ੍ਰੀਤ ਗੋਬਿੰਦ ਸਿਉਂ ਲਾਗੀ। ਵੀ ਇਹੋ ਜਿਹੀ ਪ੍ਰੀਤੀ, ਕਿਹੋ ਜਿਹੀ? ਅੱਗੇ ਉਦਾਹਰਣ ਦਿੰਦੇ ਹਨ, ਭਰਤਾ ਪੇਖ ਬਿਕਸੈ ਜਿਉਂ ਨਾਰੀ। ਜਿਵੇਂ ਨਾਰੀ ਕਿਸੇ ਸੁਹਾਗਣ ਇਸਤਰੀ ਦੀ ਆਪਣੇ ਪਤੀ ਨਾਲ ਪ੍ਰੀਤੀ ਹੁੰਦੀ ਹੈ। ਕਹੋ ਨਾਨਕ ਜਨ ਪ੍ਰਿਓ ਪਰਮੇਸ਼ਰ ਕਰ ਜਾਣਿਆ, ਤਨ ਸਤੀ ਦਰਗਹਿ ਪਰਵਾਨਿਆ। ਇਹ ਹੈ ਸੁਹਾਗਣ ਦੀ ਪ੍ਰੀਤ, ਉਹ ਆਪਣੇ ਪਤੀ ਨੂੰ ਪਰਮੇਸ਼ਰ ਸਮਝਦੀ ਹੈ। ਜੇ ਪਤੀ ਚੜ੍ਹਾਈ ਵੀ ਕਰ ਜਾਵੇ, ਉਹ ਇਹ ਸਮਝਦੀ ਹੈ ਮੇਰਾ ਪਤੀ ਪਰਮੇਸ਼ਰ ਕੋਲ ਚਲਾ ਗਿਆ। ਭਰਤਾ ਪੇਖ ਬਿਕਸੈ ਜਿਉ ਨਾਰੀ, ਜਿਵੇਂ ਕੋਈ ਨਾਰੀ ਇਸਤਰੀ, ਭਰਤਾ ਦਾ ਅਰਥ ਹੈ ਪਤੀ, ਜਿਵੇਂ ਸੁਹਾਗਣ ਇਸਤਰੀ ਆਪਣੇ ਪਤੀ ਨੂੰ ਵੇਖ ਕੇ ਪ੍ਰਸੰਨ ਹੋ ਜਾਂਦੀ ਹੈ, ਅਤੇ ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰਿਆਂ ਦੀ ਪ੍ਰੀਤੀ ਅਕਾਲ ਪੁਰਖ ਦੇ ਨਾਲ ਹੈ, ਅਤੇ ਉਹ ਹਰ ਜਨ ਜੀਵੈ ਨਾਮ ਚਿਤਾਰੀ। ਇਸੇ ਤਰ੍ਹਾਂ ਵਾਹਿਗੁਰੂ ਦਾ ਜਨਦਾਸ ਉਸ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਕੇ ਜੀ ਉੱਠਦਾ ਹੈ, ਭਾਵ ਜਿਵੇਂ ਕੋਈ ਇਸਤਰੀ ਆਪਣੇ ਪਤੀ ਨੂੰ ਵੇਖ ਕੇ ਪ੍ਰਸੰਨ ਹੁੰਦੀ ਹੈ। ਪਰ ਇਹ ਸੁਹਾਗਣ ਦੀ ਗੱਲ ਹੈ, ਅਤੇ ਉਹ ਹਰ ਜਨ ਜੀਵੈ ਨਾਮ ਚਿਤਾਰੀ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦਾ ਦਾਸ ਹੈ ਉਹ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ ਕਰਕੇ ਜਿਉਂਦਾ ਹੈ।
ਪੂਤ ਪੇਖ ਜਿਉਂ ਜੀਵਤ ਮਾਤਾ, ਪੋਤ ਪੋਤ ਜਨ ਹਰ ਸਿਉਂ ਰਾਤਾ।
ਲਓ ਹੁਣ ਦੂਜੀ ਉਦਾਹਰਣ ਸਤਿਗੁਰੂ ਦਿੰਦੇ ਨੇ, ਜਿਵੇਂ ਪੁੱਤਰ ਨੂੰ ਵੇਖ ਕੇ ਮਾਤਾ ਜਿਉਂਦੀ ਹੈ, ਕਿਉਂਕਿ ਮਾਤਾ ਅਤੇ ਪੁੱਤਰ ਦਾ ਵੀ ਪਿਆਰ ਇੱਕ ਵੱਖਰਾ ਹੀ ਹੁੰਦਾ। ਭਗਤ ਕਬੀਰ ਜੀ ਨੇ ਵੀ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾ ਮਈਆ ਹੂੰ ਮੁਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਅਤੇ ਅੱਗੇ ਲਿਖਦੇ ਨੇ, ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਵੀ ਚੀਤ ਨਾ ਰਾਖਸ ਮਾਇਆ। ਜੇ ਬੱਚਾ ਗੁੱਸੇ ਹੋ ਕੇ ਘਰੋਂ ਦੌੜ ਵੀ ਜਾਵੇ ਅਤੇ ਭੁੱਖ ਲੱਗੀ ਤੋ ਫਿਰ ਘਰ ਆ ਜਾਂਦਾ, ਮਾਂ ਫਿਰ ਵੀ ਖੁਸ਼ ਹੁੰਦੀ ਹੈ, ਚੱਲ ਕੋਈ ਗੱਲ ਨਹੀਂ ਆ ਤੇ ਗਿਆ। ਅਤੇ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਵੀ ਬਿਰਧ ਹੈ। ਪੂਤ ਪੇਖ ਜਿਉਂ ਜੀਵਤ ਮਾਤਾ, ਜਿਵੇਂ ਮਾਤਾ ਆਪਣੇ ਪੁੱਤਰ ਨੂੰ ਵੇਖ ਵੇਖ ਕੇ ਜਿਉਂਦੀ ਹੈ, ਓਤ ਪੋਤ ਜਨ ਹਰ ਸਿਉਂ ਰਾਤਾ, ਇਸੇ ਤਰ੍ਹਾਂ ਵਾਹਿਗੁਰੂ ਦਾ ਜਨ ਅਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਓਤ ਪੋਤ ਦਾ ਅਰਥ ਹੈ ਜਿਵੇਂ ਮਾਤਾ ਦੀ ਗੋਦ ਵਿੱਚ ਬੱਚਾ ਅਤੇ ਮਾਂ ਦੀ ਗੋਦੀ ਵਿੱਚ ਬੱਚਾ ਅਤੇ ਬੱਚਾ ਆਪਣੇ ਮਾਂ ਦੀ ਗੋਦੀ ਵਿੱਚ ਲਿਪਟਿਆ ਹੁੰਦਾ, ਇਹਨੂੰ ਕਹਿੰਦੇ ਨੇ ਓਤ ਪੋਤ। ਓਤ ਪੋਤ ਜਨ ਹਰ ਸਿਉਂ ਰਾਤਾ, ਇਸੇ ਤਰ੍ਹਾਂ ਵਾਹਿਗੁਰੂ ਦਾ ਦਾਸ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਓਤ ਪੋਤ ਹੋ ਕੇ, ਰਾਤਾ ਦਾ ਅਰਥ ਉਹਦੇ ਵਿੱਚ ਹੀ ਤਦਾਕਾਰ ਹੋਇਆ ਰਹਿੰਦਾ, ਜਿਵੇਂ ਪੁੱਤਰ ਮਾਤਾ ਦੀ ਗੋਦ ਨਾਲ ਲਿਪਟਿਆ ਰਹਿੰਦਾ ਹੈ, ਇਸੇ ਤਰ੍ਹਾਂ ਓਤ ਪੋਤ ਤਾਣੇ ਪੇਟੇ ਵਾਂਗੂ ਵਾਹਿਗੁਰੂ ਦਾ ਦਾਸ ਵਾਹਿਗੁਰੂ ਦੇ ਨਾਲ ਮਿਲਿਆ ਰਹਿੰਦਾ ਹੈ।